ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਪਿਛਲੀ ਪੌੜੀ ਵਿੱਚ ਉਹਦਾ ਅੰਤਲਾ ਜਿਹੜਾ ਦੋਤੁਕਾ ਸੀ ਉਹਦੇ ਵਿੱਚ ਪ੍ਰਾਰਥਨਾ ਕੀਤੀ ਸੀ ਸਤਿਗੁਰੂ ਜੀ ਨੇ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਇਹ ਪਾਤਸ਼ਾਹ ਇਹ ਮਿਹਰ ਕਰੋ ਸਾਰਿਆਂ ਜੀਵਾਂ ਨੂੰ ਸਾਰੀਆਂ ਦਾਤਾਂ ਦੇਣ ਵਾਲਾ ਔਰ ਹਰ ਸਮੇਂ ਦਾਤਾਂ ਵੰਡਣ ਵਾਲਾ ਜਿਹੜਾ ਦਾਤਾਰ ਪ੍ਰਭੂ ਹੈ ਉਹ ਕਦੇ ਮੈਨੂੰ ਵਿਸਰੇ ਨਾ ਸਾਡੇ ਜੀਵਨ ਦਾ ਅਸਲੀ ਮਨੋਰਥ ਇਹ ਹੈ ਕਿ ਪ੍ਰਭੂ ਵਿਸਰੇ ਨਾ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਉਹਦਾ ਚਿੱਤ ਵਿੱਚ ਆਉਣਾ ਚੇਤੇ ਆਉਣਾ ਇਹ ਹੈ ਜੀਵਨ ਉਹਦਾ ਮਨ ਤੋਂ ਵਿਸਰ ਜਾਣਾ ਇਹ ਹੈ ਮੌਤ ਆਖਾਂ ਜੀਵਾਂ ਵਿਸਰੈ ਮਰ ਜਾਂ ਸਲੋਕ ਸੰਸਕ੍ਰਿਤੀ ਵਿੱਚ ਹਜ਼ੂਰ ਫਰਮਾਉਂਦੇ ਨੇ ਪੰਜਵੇਂ ਪਾਤਸ਼ਾਹ ਮਰਣੰ ਬਿਸਰਣੰ ਗੋਬਿੰਦੰ ਜੀਵਨੰ ਹਰ ਨਾਮ ਧਿਆਵਣਾ ਉਸ ਕਰਤਾ ਪੁਰਖ ਦੀ ਯਾਦ ਵਿੱਚ ਰਹਿਣਾ ਇਹ ਵੱਡੀ ਤੋਂ ਵੱਡੀ ਬਖਸ਼ਿਸ਼ ਜਦੋਂ ਅਸੀਂ ਭੋਜਨ ਛਕਦੇ ਹਾਂ ਤੇ ਭੋਜਨ ਛਕਣ ਬਾਅਦ ਕਰਤਾ ਪੁਰਖ ਦਾ ਸ਼ੁਕਰਾਨਾ ਕਰਦੇ ਹਾਂ ਵੀ ਤੂੰ ਦਾਤ ਦਿੱਤੀ ਤੇ ਇੱਕ ਮੰਗ ਮੰਗਦੇ ਆ ਛਕਦਿਆਂ ਛਕਾਉਂਦਿਆਂ ਨੂੰ ਨਾਮ ਚਿੱਤ ਆਵੇ ਜਿਹੜੀ ਮਨੁੱਖ ਦੀ ਨਿਗਾਹ ਹੈ ਨਾ ਜਦੋਂ ਕੁਛ ਇਹਨੂੰ ਮਿਲ ਜਾਏ ਉਸ ਵੇਲੇ ਇਹਦੀ ਨਿਗਾਹ ਕਰਤਾ ਪੁਰਖ ਤੋਂ ਹਟ ਕੇ ਤੇ ਉਸ ਪਦਾਰਥ ਵੱਲ ਉਸ ਦਾਤ ਵੱਲ ਚਲੀ ਜਾਂਦੀ ਇਹ ਸਧਾਰਨ ਗੱਲ ਸੁੱਖ ਮਿਲਿਆ ਮਨੁੱਖ ਦੀ ਨਿਗਾਹ ਸੁੱਖ ਵੱਲ ਚਲੀ ਜਾਂਦੀ ਸੁੱਖ ਹੀ ਸੁੱਖ ਮਿਲੇ ਹਜ਼ੂਰ ਕਹਿੰਦੇ ਨੇ ਵੀ ਇਹ ਜਿਹੜੀ ਵਾਦੀ ਹੈ ਨਾ ਮਨੁੱਖ ਦੀ ਇਹ ਵਾਦੀ ਖਰਾਬ ਹੈ ਸਾਨੂੰ ਇਸ ਲਈ ਗੁਰਸਿੱਖਾਂ ਨੂੰ ਵਾਰ ਵਾਰ ਪਿਛਲੀ ਪੌੜੀ ਵਿੱਚ ਵੀ ਇਹ ਆਇਆ ਸੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਪੰਜਵੀਂ ਪੌੜੀ ਵਿੱਚ ਵੀ ਸੀ, ਛੇਵੀਂ ਪੌੜੀ ਵਿੱਚ ਵੀ ਇਹੀ ਆਇਆ। ਕਿਉਂ? ਇਹ ਸਬਕ ਬਾਰ ਬਾਰ ਪਕਾਉਣ ਦੀ ਲੋੜ ਹੈ ਕਿ ਮੈਨੂੰ ਦਾਤਾਂ ਦੇਣ ਵਾਲਾ ਪ੍ਰਭੂ ਕਰਤਾ ਪੁਰਖ ਉਹ ਕਦੀ ਵਿਸਰੇ ਨਾ। ਕਿਉਂ? ਕਿ ਜੇ ਉਹ ਵਿਸਰ ਗਿਆ ਤਾਂ ਮੈਂ ਦੋਸ਼ੀਆਂ ਦੀ ਕਤਾਰ ਵਿੱਚ ਖੜਾ ਹੋ ਜਾਵਾਂਗਾ, ਮੇਰੇ ਉੱਤੇ ਗੁਰਬਾਣੀ ਦਾ ਇਹ ਫਤਵਾ ਲੱਗੇਗਾ, ਦਾਤ ਪਿਆਰੀ ਵਿਸਰਿਆ ਦਾਤਾਰਾ। ਔਰ ਇਹ ਸਭ ਤੋਂ ਵੱਡਾ ਦੋਸ਼ ਹੈ ਕਿ ਮੈਂ ਦਾਤਾਰ ਨੂੰ ਭੁੱਲ ਕੇ ਉਹਦੀ ਦਾਤ ਵਿੱਚ ਖੱਚਤ ਹੋ ਜਾਵਾਂ। ਅੱਜ ਦੀ ਜਿਹੜੀ ਪੌੜੀ ਹੈ ਉਹ ਇਹਨਾਂ ਦੋ ਤੁਕਾਂ ਦੇ ਆਸੇ ਪਾਸੇ ਹੀ ਪਰਿਕਰਮਾ ਕਰਦੀ। ਹਜ਼ੂਰ ਕਹਿੰਦੇ ਨੇ ਦਾਤਾਂ ਨੇ ਕਰਤਾ ਪੁਰਖ ਦਿੰਦਾ, ਹਰ ਇੱਕ ਨੂੰ ਦਿੰਦਾ, ਲੇਕਿਨ ਜਦੋਂ ਦਿੰਦਾ ਉਦੋਂ ਮਨੁੱਖ ਕਰਤਾ ਪੁਰਖ ਨੂੰ ਭੁੱਲ ਜਾਂਦਾ। ਪਹਿਲੇ ਤਾਂ ਅਰਦਾਸ ਕਰਦਾ ਜੀ ਬਖਸ਼ੋ। ਗੰਗਾ ਰਾਮ ਆਇਆ ਗੁਰੂ ਅਮਰਦਾਸ ਸਾਹਿਬ ਕੋਲ, ਜੀ ਦਾਤਾ ਬਖਸ਼ੋ। ਹਜ਼ੂਰ ਨੇ ਬਖਸ਼ਿਸ਼ ਕੀਤੀ, ਗੰਗੂ ਤੋਂ ਗੰਗਾ ਰਾਮ, ਸੇਠ ਗੰਗਾ ਰਾਮ ਬਣ ਗਿਆ। ਪਰ ਜਦੋਂ ਬਣ ਗਿਆ ਕੋਈ ਹੋਰ ਗੁਰੂ ਕਾ ਪਿਆਰਾ ਆਇਆ, ਜੀ ਪਾਤਸ਼ਾਹ ਘਰ ਦਾ ਗੁਜ਼ਾਰਾ ਨਹੀਂ ਚੱਲਦਾ, ਬਖਸ਼ਿਸ਼ ਕਰੋ। ਕਹਿਣ ਲੱਗੇ ਜਾ ਸਾਡਾ ਸੇਠ ਗੰਗਾ ਰਾਮ ਹੈ, ਉਹਦੇ ਕੋਲ ਐ ਲੈ ਜਾ, ਉਹ ਤੇਰੀ ਮਦਦ ਕਰੇਗਾ। ਪਰ ਸੇਠ ਗੰਗਾ ਰਾਮ ਨੂੰ ਦਾਤਾਰ ਭੁੱਲ ਗਏ, ਗੁਰੂ ਅਮਰਦਾਸ ਭੁੱਲ ਗਏ। ਕਹਿਣ ਲੱਗਾ ਮਨੀਮਾ ਨੂੰ, ਇਹ ਕੋਈ ਅਮਰਦਾਸ ਦੀ ਚਿੱਠੀ ਹੈ, ਦੇਖੋ ਅਮਰਦਾਸ ਦਾ ਖਾਤਾ ਸਾਡੀਆਂ ਵਹੀਆਂ 'ਚ ਹੈ। ਮਨੀਮਾ ਨੇ ਕਿਹਾ ਜੀ ਦੇਖਿਆ ਕੋਈ ਖਾਤਾ ਨਹੀਂ। ਕਹਿਣ ਲੱਗਾ ਜਾ ਲੈ ਜਾ, ਇਹ ਸਾਡਾ ਇਸ ਵਹੀਆਂ 'ਚ ਖਾਤਾ ਕੋਈ ਨਹੀਂ। ਉਹ ਸਿੱਖ ਨੇ ਆ ਕੇ ਗੁਰੂ ਅਮਰਦਾਸ ਜੀ ਨੂੰ ਇਹ ਗੱਲ ਦੱਸੀ, ਪਾਤਸ਼ਾਹ ਨੇ ਸਹਿਮਤ ਹੀ ਵਚਨ ਕੀਤਾ, ਜੇ ਸੇਠ ਗੰਗਾ ਰਾਮ ਦੀਆਂ ਵਹੀਆਂ ਵਿੱਚ ਅਮਰਦਾਸ ਦਾ ਖਾਤਾ ਕੋਈ ਨਹੀਂ, ਇੱਥੇ ਅਮਰਦਾਸ ਦੀ ਵਹੀ ਵਿੱਚ ਸੇਠ ਗੰਗਾ ਰਾਮ ਦਾ ਵੀ ਕੋਈ ਖਾਤਾ ਨਹੀਂ। ਸਭ ਤੋਂ ਵੱਡੀ ਗੱਲ ਹੈ ਜਿਹਨੇ ਦਿੱਤਾ ਉਹ ਚਿੱਤਾ, ਇਹਨੂੰ ਕਹਿੰਦੇ ਨੇ ਕਿਰਤੱਗ ਹੋਣਾ, ਕਿਸੇ ਦਾ ਸ਼ੁਕਰ ਗੁਜ਼ਾਰ ਹੋਣਾ। ਔਰ ਮਨੁੱਖ ਵਿੱਚ ਸਭ ਤੋਂ ਵੱਡੀ ਖੂਬੀ, ਗੁਣਾਂ 'ਚੋਂ ਸਭ ਤੋਂ ਵੱਡੀ ਖੂਬੀ ਹੈ ਕਿ ਜਿੰਨੇ ਕੁਛ ਦਿੱਤਾ ਉਹਦਾ ਕਿਰਤੱਗ ਹੋ। ਜੇ ਕਿਸੇ ਮਨੁੱਖ ਨੇ ਮਿੱਠਾ ਬੋਲ ਵੀ ਬੋਲਿਆ ਨਾ, ਉਹਨੂੰ ਕਹੇ ਆਪ ਦੀ ਬੜੀ ਰਹਿਮਤ, ਮਨੁੱਖ ਵੀ ਦਾਤਾ ਹੈ, ਕਰਤਾ ਪੁਰਖ ਦਾ ਬਣਾਇਆ ਹੋਇਆ। ਹਰ ਇੱਕ ਮਨੁੱਖ 'ਚ ਕੋਈ ਨਾ ਕੋਈ ਖੂਬੀ, ਔਰ ਇਹਨੂੰ ਅਸੀਂ ਕਹਿੰਦੇ ਹਾਂ ਕੋਈ ਨਾ ਕੋਈ ਸਿੱਧੀ, ਕਿਸੇ ਵਿੱਚ ਸਿੱਧੀ ਹੈ, ਉਹਦੇ ਬਚਨਾਂ ਵਿੱਚ ਮਿਠਾਸ ਹੈ। ਜਿਸ ਵੇਲੇ ਬੋਲਦੇ ਨੇ ਅਗਲੇ ਦਾ ਮਨ ਮੋਹ ਲੈਂਦੇ ਨੇ। ਕਿਸੇ ਦੇ ਗਲੇ ਵਿੱਚ ਸਿੱਧੀ ਹੈ, ਜਦੋਂ ਗਾਉਂਦੇ ਨੇ ਬੜਾ ਪ੍ਰਭਾਵਿਤ ਕਰਦੇ ਨੇ। ਕਿਸੇ ਨੂੰ ਸਿੱਧੀ ਪ੍ਰਾਪਤ ਹੈ ਸੁੰਦਰਤਾ ਦੀ, ਜਿਹੜਾ ਵੀ ਕੋਈ ਦੇਖਦਾ ਉਹਦਾ ਮਨ ਮੋਹਿਆ ਜਾਂਦਾ, ਅਤਿ ਸੁੰਦਰ ਹੈ। ਅੱਜ ਹਜ਼ੂਰ ਕਹਿੰਦੇ ਨੇ ਇਹ ਸਿੱਧੀਆਂ ਨਹੀਂ, ਇਹ ਨੇ ਪ੍ਰਭੂ ਦੀਆਂ ਦਾਤਾਂ। ਤੇ ਜਦੋਂ ਦਾਤਾਰ ਨੂੰ ਛੱਡ ਕੇ ਇਹਨਾਂ ਦਾਤਾਂ ਵਿੱਚ ਉਲਝ ਜਾਈਏ ਫੇਰੇ ਬਣ ਜਾਂਦੀਆਂ ਨੇ ਸਿੱਧੀਆਂ, ਫੇਰੇ ਬਣ ਜਾਂਦੀਆਂ ਨੇ ਮੋਹ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ। ਤੋ ਹਜ਼ੂਰ ਸਾਨੂੰ ਬਾਰ ਬਾਰ ਇਹ ਕਹਿੰਦੇ ਨੇ ਕਿ ਦਾਤਾਰ ਨੂੰ ਚੇਤਾ ਰੱਖੋ, ਦਾਤਾਂ ਵਿੱਚ ਨਾ ਉਲਝੋ। ਅੱਜ ਸਾਡੇ ਸਾਹਮਣੇ ਮਨੁੱਖ ਇੱਕ ਅਜੇ ਵਿਅਕਤੀ ਦਾ ਮਾਡਲ ਪੇਸ਼ ਕਰਦੇ ਨੇ ਕਿ ਜਿਹਨੂੰ ਬੜੀਆਂ ਸਿੱਧੀਆਂ ਪ੍ਰਾਪਤ ਨੇ। ਔਰ ਜਿਹੜਾ ਵੀ ਇਸ ਮਾਰਗ 'ਤੇ ਚੱਲਦਾ, ਜਪਣ ਦੇ ਮਾਰਗ 'ਤੇ, ਪ੍ਰਭੂ ਨੂੰ ਮਿਲਣ ਦੇ ਮਾਰਗ 'ਤੇ, ਉਹਦੀ ਸਾਧਨਾ ਦਾ ਫਲ ਹੌਲੀ ਹੌਲੀ ਇਹ ਹੁੰਦਾ ਹੈ ਕਿ ਉਹਨੂੰ ਸੁੱਤੇ ਹੀ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਜਿਹੜੇ ਮਨੁੱਖ ਦਾ ਨਿਸ਼ਾਨਾ ਪ੍ਰਭੂ ਪ੍ਰਾਪਤੀ ਹੈ, और वह अपने निशाने वाल ही वधदा जांदा है। इन्हां रिधियां सिधियां की परवाह नहीं करता। वह तो है मर्दे मुजाहद, अपने निशाने ते पहुंच जांदा है। करता पुरख की उहदे ते प्रसन्नता और मेहर। पर जेड़ा इन्हां विच उलझ जाए, फिर इन्हां विचों फसिया होया मनुख करता पुरख तो टुट जांदा है। अज हजूर कहंदे ने जे जुग चारे आरजा। हुण हर एक मनुख की एक लोचा है भई मैं मरा ना, मेरी उम्र लम्मी तो लम्मी होंदी जाए। हर एक नूं पता है भई उम्र करता पुरख ने निश्चित कीती हुई। इहदा एक एक सवास मन काले सब दिवस सास, न बढ़न घटन तिल सार। तिल मात्र भी सवास दिन वध नहीं सकते, घट नहीं सकते। लेकिन मनुख दे अंदर बार बार यही ख्वाहिश है कि मेरी उम्र वध जाए। भावे बीमार है फिर भी उहदा मरण नूं चित नहीं करता। दूसरा वह कहिंदा मैं मरा भी ना, उम्र भी लम्मी मिले, पर नाल ही मैनू इन्ना कुछ मिले कि मैं मौजा माणा। हर एक दी लोचा है। तो हजूर कहिंदे ने जे किसे दी लोचा पूरी हो जाए, ओदी उम्र एक युग नहीं चार युग हो जाए, इत्थे ही नहीं इहदे तो दस गुणा दसूणी हो जाए। जे जुग चारे आरजा, आरजा तो कहिंदे उम्र नूं, जे उम्र चार युग हो जाए होर दसूणी होए, इस तो होर वध दस गुणा चाली युग हो जाए, नवा खंडा इन्हां दोहां दा उचारण नासकता नाल है। नवा खंडा नहीं पढ़ना, नवा खंडा विच जाणीए। नवा खंडा का मतलब यह है इस सारी सृष्टि के नौ वड्डे वड्डे ब्रह्मांड खंड गिने गए। हजूर कहंदे सारी सृष्टि उत्ते ही वह जाणिया जांदा होवे, इन्ना प्रसिद्ध होवे उम्र करके और ऐश्वर्ज करके। नाल चले सब कोई, हर कोई उहदे नाल उठ तुरे, उहदे नाल चलना अपना गौरव समझे। भावें उहदे दबदबे अधीन, भावें अपनी गर्ज दे अधीन, हर कोई उहदे नाल उठ तुरे। उहदी इन्नी ऐश्वर्ज होवे, उहदा इन्ना प्रतेज प्रताप होवे। चंगा नां रखायक है। हुण इत्थे एक गल होर विच आई, जिहड़ा रखायक है लफज है ना, उहदे विच भेत है भई उहदा चंगा चंगा नां दुनिया ना आखे। इह कि मैं चंगा दुनिया चंगा आखदी है, इहदे विच कोई हर्ज भी नहीं, पर वह अपने आप नूं चंगा अखवाए। रखायक दा मतलब यह है भावें चंगा होवे भावें ना होवे, चंगा ते वह है उमरों वध कोई चंगा नहीं। जिहदी उम्र वध है कोई चंगा नहीं, जिहदे कोल ऐश्वर्ज ज्यादा है या बंदे चार उहदे नाल उठ टुरदे ने, इहदी चंगियाई की गल नहीं। हर कोई अपनी गर्ज नाल वधा होया उहनूं चंगा आखदा है क्योंकि उहदे कोल कुछ लैणा है, या उहदा रोब दाब इन्ना है कि लोग उन्हों कहते हैं चंगा, माड़ा आख्या तो फस जाएंगे। इसलिए हजूर कहते हैं चंगा नाम रखाए कै, अपना ना चंगा रखवाए, रखवा के जस कीर्त जग ले, दुनिया का जस खट्टे कीर्ति खट्टे। ये नहीं भी वह चंगा है तो वह जस कीर्ति हो रही है, बल्कि अपने आप उन्हें चंगा प्रगट किया होया, अपना इन्ना प्रापेगंडा किया होया कि यह तो जी बड़ा चंगा है। वह एजेंट ने नाल चंगा नाओ रखाए कै जस कीरत जग ले। संसार उत्ते बड़ी कीर्ति है, बड़ी वाह वाह है। हजूर अगे गल कर लगे ने फैसला, कहते जे तिस नजर न आवई। ये अर्थां दा विद्वाना विच विचारवाना विच अंतर है। कईयां ने अर्थ ये कीता है भई जे उस प्रभु की नज़र विच कबूल नहीं पैंदा ते खिमा करना, कोई भी मनुख वड्डी उम्र करके ਵੱਡੇ ਰਾਜ ਭਾਗ ਤੇਜ ਪ੍ਰਤਾਪ ਕਰਕੇ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਨਹੀਂ ਹੁੰਦਾ। ਇਹ ਜਿਹੜਾ ਬੇਸ ਹੈ ਇਹ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੋਣ ਵਾਲਾ ਨਹੀਂ। ਵੀ ਦੁਨੀਆਂ ਚੰਗਾ ਕਹਿੰਦੀ ਹੈ ਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਕਬੂਲ ਹੋ ਜਾਏਗਾ, ਨਹੀਂ। ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੋਣ ਦੀ ਕੁਛ ਕਸਵੱਟੀ ਹੈ, ਕੁਛ ਉਹਦੀਆਂ ਸ਼ਰਤਾਂ ਨੇ ਜਿਹੜੀਆਂ ਇਹਦੇ ਵਿੱਚ ਨਹੀਂ ਆਈਆਂ। ਅਸਲੀ ਗੱਲ ਹੈ ਭਈ ਜੇ ਉਸ ਰਾਜ ਭਾਗ ਵਾਲੇ ਵੱਡੀ ਉਮਰ ਵਾਲੇ ਆਦਮੀ ਦੀ ਨਜ਼ਰ ਵਿੱਚ, ਉਹਦੀ ਦ੍ਰਿਸ਼ਟੀ ਵਿੱਚ ਕਰਤਾ ਪੁਰਖ ਨਹੀਂ ਆਉਂਦਾ, ਜੇ ਉਹਦੀ ਨਿਗਾਹ ਜਿਹੜੀ ਹੈ ਉਹ ਦਾਤਾਰ ਨੂੰ ਛੱਡ ਕੇ ਤੇ ਦਾਤਾਂ ਵਿੱਚ ਉਲਝੀ ਹੋਈ, ਦਾਤਾਂ ਤੇ ਲੱਗੀ ਹੋਈ ਹੈ, ਉਹਦੇ ਉੱਤੇ ਦੋਸ਼ ਆਉਂਦਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਉਹਦੀ ਨਜ਼ਰ ਜਿਹੜੀ ਹੈ ਉਹ ਪਦਾਰਥਾਂ ਤੇ ਟਿਕੀ ਹੋਈ ਹੈ। ਇਹ ਚੀਜ਼ ਮਿਲ ਜਾਏ, ਇਹ ਚੀਜ਼ ਖੁਛੇ ਨਾ, ਇਹ ਚੀਜ਼ ਮੇਰੀ ਹੈ, ਇੰਨਾ ਕੁ ਉਲਝਿਆ ਪਿਆ ਹੈ ਜਿਹਨੇ ਦਿੱਤੀ ਹੈ ਉਹ ਚਿੱਤ ਵਿੱਚ ਹੀ ਨਹੀਂ ਆਉਂਦਾ। ਦਸ ਵਸਤੂ ਲੈ ਅੱਛੇ ਪਾਵੇ, ਏਕ ਵਸਤ ਕਾਰਨ ਬਿਖੋਟ ਗੁਆਵੇ। ਹਜ਼ੂਰ ਉਸ ਮਨੁੱਖ ਦੀ ਦਸ਼ਾ ਵਰਣਨ ਕਰ ਰਹੇ ਨੇ। ਤਾਂ ਹਜ਼ੂਰ ਕਹਿੰਦੇ ਨੇ ਜੇ ਤਿਸ ਨਜ਼ਰ ਨਾ ਆਵਈ, ਜੇ ਉਸ ਮਨੁੱਖ ਨੂੰ ਪ੍ਰਭੂ ਨਜ਼ਰ ਹੀ ਨਹੀਂ ਆਉਂਦਾ, ਦਾਤਾਂ ਦੇਣ ਵਾਲਾ ਉਹਦੀ ਨਜ਼ਰ ਵਿੱਚ ਨਹੀਂ ਆਉਂਦਾ, ਤਾਂ ਬਾਤ ਨਾ ਪੁੱਛੇ ਕਿ ਜਿਹੜਾ ਅਜਿਹਾ ਆਦਮੀ ਹੈ ਉਹ ਹੈ ਅਕਿਰਤ ਕਣ, ਕਿਸੇ ਦੇ ਕੀਤੇ ਨੂੰ ਨਹੀਂ ਜਾਣਦਾ। ਫਿਰ ਉਹਦੇ ਕੀਤੇ ਨੂੰ ਜਿਹਨੇ ਸਭ ਕੁਛ ਹੀ ਦਿੱਤਾ, ਤੁਮ ਵਡਦਾਤੇ ਦੇ ਰਹੇ ਜੀ ਪ੍ਰਾਨ ਮੈਂ ਰਵ ਰਹੇ, ਦੀਨੇ ਸਗਲੇ ਭੋਜਨ ਖਾਣ, ਮੋਹਿ ਨਿਰਗੁਣ ਇੱਕ ਗੁਣ ਨਾ ਜਾਣ। ਅਸੂ ਕਹਿੰਦੇ ਇਹ ਅਕਿਰਤ ਕਣਤਾ ਹੈ। ਜੇ ਅਕਿਰਤ ਕਣ ਮਨੁੱਖ ਹੈ ਉਹਦੀ ਕਹਿੰਦੇ ਕੋ ਤਾਂ ਬਾਤ ਨਾ ਪੁੱਛੇ ਕਿ ਉਹਦੀ ਕੋਈ ਬਾਤ ਵੀ ਨਹੀਂ ਪੁੱਛੇਗਾ, ਕਿਉਂ ਇਹ ਸਭ ਤੋਂ ਵੱਡਾ ਦੋਸ਼ੀ। ਜਿਹੜੇ ਮਨੁੱਖ ਚ ਔਗਣ ਨੇ ਨਾ, ਉਹਨਾਂ ਸਾਰਿਆਂ ਔਗਣਾਂ ਦਾ ਸਿਰਾ, ਸਭ ਤੋਂ ਵੱਡਾ ਔਗਣ ਹੈ ਅਕਿਰਤ ਕਣ ਹੋਣਾ। ਹਜ਼ੂਰ ਕਹਿੰਦੇ ਉਹ ਅਕਿਰਤ ਕਣ ਹੈ, ਅਕਿਰਤ ਕਣ ਦੀ ਕੋਈ ਬਾਤ ਨਹੀਂ ਪੁੱਛਦਾ। ਹੁਣ ਇੱਥੇ ਇਸ ਗੱਲ ਨੂੰ ਸਮਝਣ ਲਈ ਵੀ ਅਕਿਰਤ ਕਣ ਕਿਉਂ ਮੰਦਿਆਂ ਤੋਂ ਮੰਦਾ, ਸਾਨੂੰ ਭਾਈ ਗੁਰਦਾਸ ਦੀ ਵਾਰ ਦਾ ਆਸਰਾ ਲੈਣਾ ਪੈਂਦਾ। ਤੇ ਭਾਈ ਗੁਰਦਾਸ ਨੇ ਇੱਕ ਲਿਖੀ ਹੈ ਲੋਕ ਗਾਥਾ ਆਪਣੀ ਵਾਰ ਵਿੱਚ। ਲੋਕ ਗਾਥਾ ਇਹ ਕਹਿੰਦੇ ਨੇ ਵੀ ਇੱਕ ਚੂੜੀ ਹੈ, ਉਸ ਚੂੜੀ ਨੇ ਸ਼ਰਾਬ ਵਿੱਚ ਕੁੱਤੇ ਦਾ ਮਾਸ ਰਿੰਨਿਆ, ਉਸ ਕੁੱਤੇ ਦੇ ਮਾਸ ਨੂੰ ਸ਼ਰਾਬ ਵਿੱਚ ਰਿੰਨ ਕੇ ਮਨੁੱਖ ਦੀ ਖੋਪਰੀ ਲੈ ਕੇ, ਕਿਸੇ ਭਾਂਡੇ 'ਚ ਨਹੀਂ ਪਾਇਆ, ਉਹਨੂੰ ਮਨੁੱਖ ਦੀ ਖੋਪਰੀ ਵਿੱਚ ਤੇ ਉਹਦੀ ਜਿਹੜੀ ਵਾਸ਼ਨਾ ਹੈ, ਉਹਦੀ ਜਿਹੜੀ ਮਨ ਦੀ ਲਾਲਸਾ ਹੈ ਉਹ ਮੰਦੀ ਹੈ। ਫਿਰ ਇਦੋਂ ਅੱਗੇ ਭਾਈ ਗੁਰਦਾਸ ਲਿਖਦੇ ਨੇ ਵੀ ਉਸ ਕੁੱਤੇ ਦੇ ਮਾਸ ਨੂੰ ਸ਼ਰਾਬ ਵਿੱਚ ਰਿੰਨੇ ਨੂੰ ਮੰਦੀ ਵਾਸ਼ਨਾ ਲੈ ਕੇ ਉਹ ਰੱਤ ਦਾ ਭਰਿਆ ਹੋਇਆ ਲਿਬੜਿਆ ਹੋਇਆ ਮੈਲਾ ਕਚੈਲਾ ਕੱਪੜਾ ਉਹਨੂੰ ਉੱਤੇ ਟੱਕਿਆ ਹੋਇਆ ਤੇ ਚੂੜੀ ਭੋਗ ਬਿਲਾਸ ਕਰਕੇ ਤੇ ਇਹ ਢੱਕ ਕੇ ਲਿਜਾਂਦੀ ਸੀ ਪਈ। ਕਿਸੇ ਨੇ ਪੁੱਛਿਆ ਮਾਸੀ ਇਹ ਕੀ ਹੈ, ਲੈ ਚੱਲੀ ਹੈ, ਬੜਾ ਗੰਦਾ ਕੱਪੜਾ ਉੱਤੇ ਪਾਇਆ ਹੋਇਆ, ਇਹਨੂੰ ਢੱਕ ਕੇ ਲੈ ਚੱਲੀ ਹੈ, ਕੀ ਹੈ? ਚੂੜੀ ਨੇ ਦੱਸਿਆ ਇਹਦੇ ਵਿੱਚ ਕੁੱਤੇ ਦਾ ਮਾਸ ਹੈ, ਸ਼ਰਾਬ ਵਿੱਚ ਰਿੰਨਿਆ ਹੋਇਆ, ਮਨੁੱਖ ਦੀ ਖੋਪੜੀ ਵਿੱਚ ਪਾਇਆ ਹੋਇਆ, ਕੱਪੜਾ ਤੂੰ ਦੇਖ ਹੀ ਲਿਆ। ਮਾਸੀ ਢੱਕਣ ਦੀ ਕੀ ਲੋੜ ਸੀ ਫਿਰ, ਐਡੀ ਗੰਦੀ ਚੀਜ਼ ਨੂੰ ਐਡੇ ਗੰਦੇ ਕੱਪੜੇ ਨਾਲ ਢੱਕਣ ਦੀ ਕੀ ਲੋੜ ਸੀ? ਤੇ ਉਹਨੇ ਕਿਹਾ ਟੱਕਿਆ ਮੈਂ ਇਸ ਵਾਸਤੇ ਹੈ ਕਿ ਕਿਧਰੇ ਅਕਿਰਤ ਕਣ ਦੀ ਨਿਗਾਹ ਨਾ ਇਹਦੇ ਤੇ ਪੈ ਜਾਏ, ਜੇ ਇਹਦੇ ਤੇ ਪੈ ਗਈ ਇਹਦੇ ਪੱਲੇ ਕੱਖ ਨਹੀਂ ਰਹਿਣਾ। ਤਾਂ ਭਾਈ ਗੁਰਦਾਸ ਕਹਿੰਦੇ ਨੇ ਮਦ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ, ਤਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ, ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ, ਢੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ, ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ, ਨਦਰੀ ਪਵੇ ਅਕਿਰਤ ਖਣ ਮਤ ਹੋਏ ਵਿਨਾਸ਼। ਕਿਤੇ ਇਸ ਪਦਾਰਥ ਦਾ ਐਡਾ ਅਮੁੱਲਾ ਪਦਾਰਥ ਹੈ, ਐਡਾ ਕੀਮਤੀ ਪਦਾਰਥ ਹੈ ਮੇਰਾ,
ਇਹਦਾ ਕਿਤੇ ਸਤਿਆਨਾਸ਼ ਨਾ ਹੋ ਜਾਏ।
ਦੂਜਾ ਭਾਈ ਗੁਰਦਾਸ ਜੀ ਨੇ ਇੱਕ ਹੋਰ ਗੱਲ ਲੋਕ ਗਾਥਾ ਆਪਣੀਆਂ ਵਾਰਾਂ ਵਿੱਚ ਦਿੱਤੀ ਹੈ। ਅਕਿਰਤ ਕਣ ਦੀ ਦਸ਼ਾ ਨੂੰ ਬਿਆਨ ਕਰਨ ਲੱਗਿਆ, ਕਹਿੰਦੇ ਧਰਤੀ 'ਤੇ ਬੜਾ ਭਾਰ ਹੋ ਗਿਆ, ਝੱਲਿਆ ਨਾ ਗਿਆ। ਧਰਤੀ ਨੇ ਕਰਤਾ ਪੁਰਖ ਅੱਗੇ ਪੁਕਾਰ ਕੀਤੀ ਵੀ ਮੇਰੇ ਕੋਲ ਭਾਰ ਨਹੀਂ ਝੱਲਿਆ ਜਾਂਦਾ, ਕੋਈ ਉਪਾਅ ਕਰੋ, ਮੇਰੀ ਮਦਦ ਕਰੋ। ਕਰਤਾ ਪੁਰਖ ਨੇ ਪੁੱਛਿਆ ਵੀ ਤੈਨੂੰ ਕਾਹਦਾ ਭਾਰ ਹੈ, ਅਤੇ ਧਰਤੀ ਨੇ ਉੱਥੇ ਕਿਹਾ ਨਾ ਤਿਸ ਭਾਰੇ ਪਰਬਤਾ ਅਸਮਾਨ ਖਹੰਦੇ, ਪਹਾੜ ਜਿਹੜੇ ਅਸਮਾਨ ਨਾਲ ਖਹਿੰਦੇ ਨੇ, ਅਸਮਾਨ ਜਿਹੜੇ ਉੱਚੇ ਨੇ, ਮੈਨੂੰ ਉਹਨਾਂ ਦਾ ਵੀ ਭਾਰ ਨਹੀਂ। ਨਾ ਤਿਸ ਭਾਰੇ ਕੋਟਗੜ੍ਹ ਕਾਰੋਬਾਰ ਦਿਸੰਦੇ, ਕੋਟਗੜ੍ਹ ਕਹਿੰਦੇ ਕਿਲਿਆਂ ਨੂੰ, ਬੜੇ ਬੜੇ ਗੱਚਗੀਰੀ ਕਿਲੇ, ਇਹਨਾਂ ਦਾ ਵੀ ਮੇਰੇ 'ਤੇ ਭਾਰ ਕੋਈ ਨਹੀਂ। ਨਾ ਤਿਸ ਭਾਰੇ ਸਾਇਰਾ ਨਦਵਾਹ ਵਹੰਦੇ, ਸਮੁੰਦਰ ਨੇ, ਨਦੀਆਂ ਨੇ, ਨਾਲੇ ਨੇ, ਅਣਗਿਣਤ ਚੱਲ ਰਹੇ ਨੇ, ਮੈਨੂੰ ਇਹਨਾਂ ਦਾ ਵੀ ਭਾਰ ਕੋਈ ਨਹੀਂ। ਨਾ ਤਿਸ ਭਾਰੇ ਤਰਵਰਾ ਫਲ ਸੁਫਲ ਫੁਲੰਦੇ, ਜਿਹੜੇ ਰੁੱਖ ਨੇ, ਬ੍ਰਿਛ ਨੇ, ਬੜੇ ਬੜੇ ਵੱਡੇ, ਇਹਨਾਂ ਦਾ ਵੀ ਮੈਨੂੰ ਕੋਈ ਭਾਰ ਨਹੀਂ, ਜੰਗਲਾਂ ਦਾ ਵੀ। ਨਾ ਤਿਸ ਭਾਰੇ ਜੀ ਜਨਤ ਅਣਗਿਣਤ ਫਿਰਨਦੇ, ਬੜੇ ਲੋਕ ਨੇ, ਵਧਦੀ ਜਾ ਰਹੀ ਹੈ ਪਾਪੂਲੇਸ਼ਨ, ਮੈਨੂੰ ਇਹਦਾ ਕੋਈ ਭਾਰ ਨਹੀਂ। ਭਾਰ ਕਾਹਦਾ ਫਿਰ? ਕਹਿੰਦੇ ਭਾਰੇ ਭੋਈ ਅਕਿਰਤ ਕਣ ਮੰਦੀ ਹੂੰ ਮੰਦੇ। ਇਹ ਜਿਹੜੀ ਗੱਲ ਹੈ ਇਸ ਪੌੜੀ ਦਾ, ਨਿਰਣਾ ਅਰਥਾਂ ਦਾ, ਇਹ ਤੁੱਕ ਕਰਦੀ ਹੈ। ਧਰਤੀ ਨੇ ਕਿਹਾ ਮੈਨੂੰ ਭਾਰ ਹੈ ਉਹਨਾਂ ਲੋਕਾਂ ਦਾ, ਕਰਤਾ ਪੁਰਖ, ਜਿਹੜਾ ਤੇਰਾ ਦਿੱਤਾ ਖਾਂਦੇ ਨੇ ਅਤੇ ਤੈਨੂੰ ਵਿਸਾਰੀ ਬੈਠੇ ਨੇ, ਉਹ ਅਕਿਰਤ ਕਣ ਨੇ, ਉਹਨਾਂ ਦਾ ਭਾਰ ਹੈ। ਤਾਂ ਹਜ਼ੂਰ ਕਹਿੰਦੇ ਨੇ ਜੇ ਇੱਕ ਚੂੜੀ ਜਿਹਦੀ ਮੰਦੀ ਵਾਸ਼ਨਾ, ਜਿਹੜੀ ਭੋਗ ਬਿਲਾਸ ਕਰਕੇ ਇਹ ਲੈ ਕੇ ਚੱਲੀ ਹੈ, ਮੰਦੀ ਹੈ, ਚੰਗਾ ਕੋਈ ਨਹੀਂ ਕਹੇਗਾ, ਪਦਾਰਥ ਵੀ ਉਹਦਾ ਅਤ ਮੰਦਾ, ਲੇਕਿਨ ਉਹ ਚੂੜੀ ਜਿਹੜੀ ਹੈ ਆਪਣੇ ਨਾਲੋਂ ਅਤੇ ਆਪਣੇ ਪਦਾਰਥ ਨਾਲੋਂ ਅਕਿਰਤ ਕਣ ਨੂੰ ਮੰਦਾ ਜਾਣਦੀ। ਇੱਕ ਮੰਦਾ ਪੁਰਸ਼ ਕਿਸੇ ਹੋਰ ਨੂੰ ਮੰਦਾ ਆਖੇ ਉਹ ਫਿਰ ਅਤ ਮੰਦਾ ਹੋ ਗਿਆ। ਤਾਂ ਹਜ਼ੂਰ ਇੱਥੇ ਸਾਡਾ ਉਹ ਕਹਿੰਦੇ ਨੇ ਚੰਗਾ ਨਾਂ ਰਖਾਇਕ ਹੈ ਜਸ ਕੀਰਤ ਜਗਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ, ਕੋਈ ਵੀ ਉਹਦੀ ਬਾਤ ਨਹੀਂ ਪੁੱਛੇਗਾ। ਕਿਉਂ ਜੀ? ਕੀਟਾ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤਰ, ਜਿਹੜਾ ਖੁਦ ਦੋਸ਼ੀ ਹੈ ਉਹ ਵੀ ਕਹਿੰਦਾ ਇਹ ਅਕਿਰਤ ਖਾਣਾ, ਇਹ ਮੰਦਿਆਂ ਤੋਂ ਮੰਦਾ, ਦੋਸ਼ੀ ਵੀ ਉਹਦੇ 'ਤੇ ਦੋਸ਼ ਥੱਪਦਾ, ਔਰ ਉਹ ਕੀੜਿਆਂ ਵਿੱਚੋਂ ਨਖਿੱਧ ਕੀੜਾ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਅਸੂਰ ਕਹਿੰਦੇ ਨੇ ਕਰਤਾ ਪੁਰਖ ਹੈ ਜਿਹੜਾ ਗੁਣਹੀਣਿਆਂ ਨੂੰ ਗੁਣਵਾਨ ਕਰਦਾ, ਅਤੇ ਜਿਹੜੇ ਗੁਣਵਾਨ ਨੇ ਉਹਨਾਂ ਨੂੰ ਹੋਰ ਗੁਣ ਦੇ ਕੇ ਗੁਣਵੰਤੇ ਕਰਦਾ, ਇਹ ਕਰਤਾ ਪੁਰਖ ਹੈ। ਇਹ ਕਰਤਾ ਪੁਰਖ ਦੀ ਖੂਬੀ ਹੈ, ਕੋਈ ਮਨੁੱਖ ਜਿਹਦੇ ਅੰਦਰ ਕੋਈ ਗੁਣ ਨਹੀਂ ਉਹਨੂੰ ਉੱਚਾ ਕਰਦਾ, ਦਾਤਾਂ ਦੇਣ ਵਾਲਾ ਕਰਤਾ ਪੁਰਖ ਹੈ। ਹਜ਼ੂਰ ਕਹਿੰਦੇ ਨੇ ਤੇਹਾ ਕੋਏ ਨਾ ਸੁਜਈ, ਜੇ ਤੁਸ ਗੁਣ ਕੋਏ ਕਰੇ। ਸੰਸਾਰ ਉੱਤੇ ਕਰਤਾ ਪੁਰਖ ਤੇ ਹਰ ਇੱਕ ਨੂੰ ਬਖਸ਼ਦਾ, ਅਕਿਰਤ ਕਣਾਂ ਨੂੰ ਵੀ ਬਖਸ਼ਦਾ, ਅਕਿਰਤ ਕਣਾਂ ਨੂੰ ਪਾਲਦਾ, ਪ੍ਰਭ ਨਾਨਕ ਸਦ ਬਖਸ਼ਣ, ਉਹ ਅਕਿਰਤ ਕਣਾਂ ਦੀ ਪਾਲਣਾ ਕਰਦਾ। ਪਰ ਧਰਤੀ ਉੱਤੇ ਮਨੁੱਖ ਮਾਤਰ ਵਿੱਚੋਂ ਤੇਹਾ ਕੋਏ ਨਾ ਸੁਜਈ, ਕੋਈ ਵੀ ਅਜਿਹਾ ਮਨੁੱਖ ਨਜ਼ਰ ਨਹੀਂ ਆਉਂਦਾ ਜੇ ਤਿਸ ਗੁਣ ਕੋਏ ਕਰੇ, ਜਿਹੜਾ ਉਸ ਅਕਿਰਤ ਖਣ ਨੂੰ ਕੋਈ ਗੁਣ ਦੇ ਸਕੇ ਜਾਂ ਗੁਣਵਾਨ ਕਰ ਸਕੇ। ਮਨੁੱਖ ਦੀ ਸਮਰੱਥਾ ਵਿੱਚ ਨਹੀਂ ਵੀ ਕਿਸੇ ਅਕਿਰਤ ਖਣ ਨੂੰ ਗੁਣਵਾਨ ਬਣਾ ਸਕਣਾ, ਕਰਤਾ ਪੁਰਖ ਦੇ ਹੱਥ ਦੇ ਵਿੱਚ ਸਭ ਕੁਛ ਹੈ। ਹਜ਼ੂਰ ਸਾਨੂੰ ਇਸ ਪੌੜੀ ਦੇ ਵਿੱਚ ਸਮਝਾ ਰਹੇ ਨੇ ਕਿ ਮਨੁੱਖ ਦਾ ਸਭ ਤੋਂ ਵੱਡਾ ਔਗਣ ਹੈ ਦਾਤਾਰ ਨੂੰ ਭੁੱਲ ਕੇ ਦਾਤਾਂ ਵਿੱਚ ਖੱਚਤ ਹੋਣਾ, ਇਹ ਹੈ ਅਕਿਰਤ ਕਣਤਾ, ਇਹ ਹੈ ਮੰਦਿਆਂ ਤੋਂ ਮੰਦਾ ਕਰਮ। ਅਤੇ ਹਜ਼ੂਰ ਅੱਗੇ ਗੱਲ ਇੱਕ ਹੋਰ ਕਹਿੰਦੇ ਨੇ ਵੀ ਉਹ ਕਿਰਤ ਕਣ ਵੀ ਜਿਹੜੇ ਨੇ ਜੇ ਤਾਂ ਪ੍ਰਭੂ ਦੀ ਸ਼ਰਨ ਵਿੱਚ ਫਿਰ ਪੈ ਜਾਣ, ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ ਗੁਰ ਆਵੇ, ਨਿੰਦਿਆ ਛੱਡ ਦੇਵੇ, ਗੁਰੂ ਦੀ ਸ਼ਰਨ ਵਿੱਚ ਆ ਜਾਏ, ਕਹਿ ਜੀ ਭੁੱਲ ਗਿਆ। ਕੋਈ ਅਕਿਰਤ ਕਣ ਹੈ ਗੁਰੂ ਕਰਤਾਰ ਦੀ ਸ਼ਰਨ ਵਿੱਚ ਆ ਜਾਏ, ਜੀ ਮੈਂ ਭੁੱਲ ਗਿਆ। ਹਜ਼ੂਰ ਕਹਿੰਦੇ ਨੇ ਉਹ ਗੁਣ ਬਣਿਆ ਗੁਣਹੀਣਿਆਂ ਨੂੰ ਵੀ ਗੁਣੀ ਕਰ ਸਕਦਾ, ਉਹ ਗੁਣਵੰਤਿਆਂ ਨੂੰ ਹੋਰ ਗੁਣ ਦੇਣ ਵਾਲਾ ਹੈ, जे करतापुर कोल जाए तो गुणी हो जाएगा, पर किसे मनुख दी समर्था नहीं कि अकिरत कण नू कोई गुण दे सके, अकिरत कण दे विच उहदे जिहड़ा दोष है उहनू ठीक कर सके। तो इह सारी पौड़ी दा लुभे लुभा इहो ही है भई सानू जीवां नू विद ए डिफरेंस ऑफ डिग्री दातां मिलियां होईयां ने। सब तो वड्डी दात साढ़े कोल करता पुरख दी ए सोन समान शरीर है जिहदे नाल सारा कुछ आ रहा है, इसलिए खिन खिन उहदे कृतज होवीए। और असी कहने करता पुरख ने मैनू की दिता होया, सेहतवंद हुंदिया होया हजूर कहिंदे ए नाख ए अकिरत कणत है, इदों वड्डा होर कोई नहीं। हर वेले सचे पातशाह जी तू की नहीं दिता, तू सब कुछ मैनू सौंपया जा तेरा बंदा। इस पौड़ी का भाव यह है, बाकी दौड़िया का कल।
वाहगुरु 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 वाहगुरु।